वार माज की तथा श्लोक महला पहला। मालिक मुरीद तथा चंद्रहड़ा सोहिया की तुम गावनी एक ओंकार सतनाम करता पुरख गुरप्रसाद। श्लोक महला पहला। गुरदाता गुर हृदय कर
गुरदाता कर क्योंकि फिर भी कहा रख रहा। वाहिगुरू जी का खालसा वाहिगुरू जी की फतेह। सतगुरु जी साजी नवाजी गुरु खालसा साहब संगत जी। अज सतगुरु हरकृष्ण साहब महाराज अठवें पातशाह का अवतार धारण का गुरपुरब इस स्थान विच है। महाराज साहब गुरु हरकृष्ण साहब जी सतगुरु हरराज साहब महाराज जी जदों जगत के मालिक गुरता गद्दी ते विराजमान सन उस वक्त सतसंग जी सतगुरु महाराज साहब के पासों पुत्र की भावना करके सतगुरु महाराज साहब गुरु हरराज साहब महाराज साहब जी जदों कीर्तपुर साहब से निवास कर रहे सन गंगागढ़ के इलाके का एक राजा राम राजा से वह सतगुरु जी के दर्शन करने वास्ते कीर्तपुर साहब में आया है। जदों सतगुरु जी के दर्शन किए यदा चित महाराज साहब के सरूप में वेख के मोहत हो गया। गुरु हरगोबिंद साहब महाराज की हजूरी देख के मोहत हो के कहन लगा महाराज मैं अपनी लड़की का नाता आपके सुपुत्र आपके पोतरे नूं करिया चाहुंदा हाँ। यह सुन के गुरु हरगोबिंद साहब महाराज जी ने जिन्हों के आप स्थान पर अज दीवान ला के दर्शन कर रहे हैं ये सतगुरु मीरी पीर के मालिक गुरु हरगोबिंद साहब जी कीर्तपुर साहब सवायमान सन उस वक्त श्री गुरु हरराज साहब महाराज साहब जी बहुत छोटी जी अवस्था सी। इन्हों के सरूप में वेख के मोहत हो के जो राजा राम की राणी सी उसने अपनी पुत्री का नाता सतगुरु महाराज साहब के पोतरे गुरु हरराज साहब नूं करना चाहिया। ये गुरबिलास विच कथा आउंदी है। गुरप्रताप सूरज विच भावें ये कथा संकोच के लिखी है ख्याल नहीं किया उन्होंने भाई मनी सिंह साहब ने लिखा है कि महाराज साहब सच्चे पातशाह कह लगा महाराज गंगागढ़ विच आ मेरे मेरी पुत्री ब्याहन वास्ते आपके पोतरे की जन बना के उत्थे टुको। महाराज ने कहा ना भाई असं इत्थे ही रहांगे हुण कीर्तपुर साहब दे विच तुसीं इत्थे ही करो सारा जो करना है। इन सुन के महाराज का वचन मन के अपनी पुत्री का नाता कर दिता गुरु हरराज साहब नूं। जदों गुरु हरराज साहब सच्चे पातशाह जी के मत्थे तिलक लाया इहदियां चार राणियां सन राजा राम दियां गंगागढ़ के राजे दियां उहदियां राणियां दियां लड़कियां सारियां गुरु हरकृष्ण श्री गुरु हरराज साहब जी के गलों में हार पाते अठ पुत्रियां सन जिन्हां दी बाद भाई साहब ने भाई संतोख सिंह साहब जी ने भी जिथे गुरबंसावली लिखी है पहला आदि उत्थे लिखा है माता कोट कल्याणी जी अते माता कृष्ण कौर जी माता राम कौर जी माता तोखी जी माता अनोखी जी। इस प्रकार साहब सिंह जी सतगुरां दे लाडो जी प्रेम कौर जी ये अठ माताओं के नाम सन। उन्हां माता ने गुरु महाराज साहब के नाल ही सतवें पातशाह के नाल ही शादी करनी पसंद की। गुरु हरगोबिंद साहब महाराज जी ने प्रसन्नता दे नाल उस वेले उन्हां दी अठां दी पुत्रियां दे जिहड़ी कुड़माई सी प्रवान करके कीर्तपुर साहब विच राजा राम दीयां लड़कियां दा जो चार राणियां तो पैदा होईयां सन उन्हां दी शादी कर दित्ती। गुरु सच्चे पातशाह दे दर्शन करके कोट कल्याणी जिहड़ी सी उन संतान दी इच्छा नहीं कीती गुरु साहब दे ध्यान च ही मस्त रही। अते इसे प्रकार प्रेम कौर ने भी संतान दी इच्छा नहीं कीती महाराज दे ध्यान च लीन रही। माता लाडो जी भी ध्यान च लीन रहे माता अनोखी जी भी ध्यान च लीन रहे माता तोखी जी भी ध्यान च लीन रहे। इन्हों छिया माता ने कोई संतान की इच्छा नहीं की। माता जी कृष्ण कौर सी जदों गुरु हरराज साहब 18 साल की उम्र में हो गए उस वे इस गुरु महाराज साहब तो पुत्र की जाचना वास्ते अपने महलों में दासी को भेज के बेनती की कि महाराज दर्शन दो। महाराज साहब सच्चे पातशाह ने कहा असीं समझ लिया है कि उस पुत्र की कामना है दसां पातशाह के घर में निजम है कि पशुआ वाला सुभाव नहीं असं वरतते क्रीड़ा नहीं किसी प्रकार की करते मूल मंत्र लिख के देने दे संतान पैदा हो जाती है। यह लिखा है भाई मनी सिंह साहब जी ने, क्योंकि भाई बुढ़े साहब की वंश च भी भाई राम कौर तक जिन्हें पुत्र होए हैं मंत्र के नाल ही होए हैं, तो उन्होंने ग्रस्त नहीं किया किसी प्रकार, यह वचन नाल पुत्र होंगे रहे हैं सत पीढ़ियों तक भाई बुढ़े साहब के पीढ़ी तक। उस तो बाद संसारी से जोड़ा भाई राम कौर का पोतला से कानस वो ग्रस्त में फस गया सी, फिर वह आपस में लड़के पोतरे खत्म हो गए सन। उस बाद भाई राम कौर तो बाद एक कोल जी सी बाबे बुढ़े की समाप्त हो गई सी पोतरे तो कानस सी पोतरा जी तस्वीर बाबे अटल की जी कही हुई ड्यूटी है वो उत्ते तस्वीर है उसकी, जिसने आपका सुभाव दुनियादार वरत लिया से। पहले सारे जग साधे रहने वाले सन। ये माता जी ने जो महाराज साहब जी ने माता कृष्ण कौर की आसा को पूरी करने वास्ते मूल मंत्र लिख के दिता है कि इसनों चूस लवे इशनान करके अमृत वेले उठ के, तो इसकी कामना पूरी हो जाएगी। वो कृष्ण कौर के दिल के विच नाराजगी आई कि महाराज साहब मैनू दर्शन क्यों नहीं दिते। उस वेले उदासी के पास मंत्र लेके चूस ना सकी। जी दूजी राम कौर सी उस दे अंदर श्रद्धा होगी, उन साहब संगत जी महाराज साहब का मूल मंत्र लेके इशनान करके नमस्कार करके गुरु साहब का ध्यान करके जदों चूसिया तो वो गर्भ के अंदर बाबा राम राज जी पैदा हो। राम राज जी का जन्म होया। राम राज जी के जन्म होने तो बाद कृष्ण कौर ने बड़ा पछतावा किया चित च कि मैं गुरु साहब का वचन क्यों नहीं मनिया, यह तो घर पुत्र हो गया है। उस वे फिर महाराज अगर भावना के नाल बेनती की कि महाराज मैनू भी बख्शो। उस वे सतगुरु जी ने मूल मंत्र बख्शिया कि गुरबिलास जिक्र आंदा भाई मनी सिंह साहब के विच, मूल मंत्र लिख के दिता तो माता जी ने इशनान करके अरदास करके उस मंत्र के ताई जल में घोल के पीना किया। तो उस तो साध संगत जी माता जी के उदर में अठवें सूब गुरु हरकृष्ण साहब सच्चे पातशाह जी अकाल पुरख वाहिगुरु की आग्ञा करके गुरु नानक की जोत सच्चे पातशाह जी इस प्रकार महाराज साहब जी अज का दिन हा सावन की साध संगत जी वरी नौवीं आए दिन सवा पैर के तड़के श्री गुरु हरकृष्ण साहब महाराज जी ने कीरतपुर साहब में 1713 बिक्रमी हार बदी सावन बदी नौवीं सोमवार वाले दिन गुरु महाराज साहब जी ने अवतार धारण किया। यह सतगुरु महाराज साहब के अवतार धारण का गुरपुरब है। श्री गुरु हरकृष्ण साहब जी के अवतार धारण का सब संगतों को बधाई होवे। उस वेले जिन्हों संगतों ने सतलुज इशनान किया सवा पैर के तड़के सारियां दे गड़वे तूंबे दुध नाल भरे हुए उन्होंने देखे, बड़े हैरान हो गए। इस प्रकार दुध का सज्जू होकर वगिया सी जदों गुरु हरकृष्ण साहब महाराज ने अवतार धारिया। इस प्रकार साध संगत जी और साधुओं ने फिर दिन चढ़े वेखे दुध के भरे हुए तूंबे वेख के हैरान हो गए। महाराज सच्चे पातशाह हरकृष्ण गुरु हरराज साहब पास बेनती की महाराज सतलुज दुध का होकर वगिया है। महाराज कहने भाई साडा अठवां स्वरूप प्रगट होया इस करके दुध का सज्जू होकर वगिया सतलुज होकर वगिया से यह बचन गुरु महाराज साहब ने किए। इस प्रकार साध संगत जी गुरु हरकृष्ण साहब का अज के दिन 1713 बिक्रमी सौन वधी नौवीं सवा पैर के तड़के कीरतपुर साहब में माता कृष्ण कौर की कुख में भाग लाने वास्ते गुरु हरराज साहब के सुपुत्र छोटे वड्डे रामराज जी सन महाराज के घर में माता कृष्ण कौर के गोद में भाग लाने वाले गुरु हरकृष्ण साहब का अज अवतार होया है। सब संगतों को बधाई हो। जिस गुरु हरकृष्ण साहब महाराज जी ने बालक अवस्था में ही गुरु साहब के दर्शन करके निहाल होंगे गुरु महाराज साहब जी के दादे स्थान के उत्ते आके दुरान जिथे गुरु हरगोबिंद साहब महाराज का पतालपुरी स्थान है उस स्थान से दासियां लियाउंदियां उत्थे महाराज साहब जी बैठा करते लिटिया करते खेलिया करते। क्यों जदों थोड़ी जी सुख संभाल ली महाराज साहब गुरु हरकृष्ण साहब जी एक छोटा जिहा सरंदा सी उस संदे नाल वजा के शब्द कीर्तन करया करदे 5 साल की उम्र तक। इस तरह दियां खेलां खेलियां गुरमुखी के अखर इन्ने लिखाई के सियाने सन आप जी का जिहड़ी लिखाई है वह साखियां की पोथी कीरतपुर साहब विच है आप जी यादगार जिथे बाबे गुरदत्ते नूं बाबे श्री चंद ने बाद नगर तो एक योग की टोपी दिती सी ते बाबे का होया। वह जोग की टोपी अल्लाह चीन पंछी भी कहेंदे है उतों वाले सेवादार तो कहेंदे गुरु नानक साहब की सी पर बाबे गुरदत्ते दे सिर दे उत्ते योग की टोपी बाबे श्री चंद ने किसी चेला नहीं सी बनाया। सतगुरु के पुत्र के उत्ते कहिंदे आ योग भी गुरु घर च आ गया साडा, इं कह के वह टोपी श्री चंद जी ने आपके उस वे प्यार बाबे गुरदत्ते किसी बाबे गुरदत्ते तो अगर बालू हसना आदिक सिख भाई गोंदा जी और इस प्रकार होर अलमस्त आदिक निहाल होए सन। सतसंग जी फूल के इन्हों के नाम सन, चार धुएं जोड़े उदासियों के होए है ये बाबे गुरदत्ते तो अगे होए हैं। इस प्रकार सतसंग जी गरीब नवाज अंतरजामी सच्चे पातशाह जी ने वह उत्थे महाराज साहब की यादगार पोथी है अठवें पातशाह की साखियां की पोथी, जिस पोथी में गुरु साहब जी ने कुछ गुरु साहब दी साखियां लिखी हैं, कुछ बाणी के अखर लिखे हुए हैं, लिखाई मोती कलम की है, उत्ते पत्रे जोड़े हैं कश्मीरी हैं गे, वो बड़ी सुंदर पोथी है, वह दर्शन प्रेमी किसी किसी को करवाता है। इस प्रकार साहब संगत जी कई बार भेटा दे के वे दर्शन करने पेंदे है। वह पोथी गुरु हरकृष्ण साहब की लिखाई है, गुरु हरकृष्ण साहब ने हथियों पोथी लिखी सी, साखियां हैं गुरु महाराज दी, गुरु नानक साहब दियाँ, महाराज तीजे पातशाह दियाँ, सतवें पातशाह दियाँ, यह साखियां हैं बच्चे गुरु साहब दियाँ। सतगुरु साहब के अवतार धारण के जीवन चरित्र के भी तत्करे के लिखे हुए हैं। इस प्रकार की वह पोथी है साहब सिंह जी जी गुरु हरकृष्ण साहब ने बालक अवस्था लिखी सी। फिर गुरु हरकृष्ण साहब श्री गुरु ग्रंथ साहब के पाठी हो गए सन और महाराज साहब के होनहार नौ निहाल पाठ कराया करते। एक दिन एक सिख प्रदेश के होर किसी इलाके काबल के इलाके होर किसी चों गुरु हरराज साहब के दर्शन करने वास्ते आया सी। उसने बेनती की सच्चे पातशाह साहब जब दोवें होनहार नौ निहाल हैं आप कि आपकी गुरियाई की बख्शिश करोगे। उस वे महाराज साहब ने कहा कि भाई ये गलत है जी पूछी है गुप्त रखनी है, जदों असी ज्योति जोत समा हो उस वे प्रगट करा। इन्होंने कहा नहीं महाराज मैं प्रदेशी सिखा खबरा मेरा फिर आना हो ना, कृपा करो मैनू ये महाराज कहते चंगा गुप्त रखी। बचन मन के सुइया लैके चला इतने जी तुकं सन नजर करे तो सिमरिया जाए आत्मा दरवा रह लिवला है, जो लिव लगी हो आत्मा मन ढल जाता है। ये तुकं मुखों सतगुरां दे तुकं सुन दे सूई नाल पावे भी लाई हाथ चो सिख दे जिमें मोम ढल जाती है ऐ पावे ढले हुए सी सूई विचों ही गुप्त हो गई चेता नहीं रहा हाथ च फड़ नहीं सकिया ये हैरान हो गया निश्चा हो गया कि इन्हों बख्शिश होनी है गुरियाई की। क्यों गुरु हरराज साहब ने परखे सन साहब जादे दोवे बालक अवस्था विच। फिर बाबा राम राज जी ने जिस वक्त सोधी बेदी तेहन पले सारे कट्ठे करके पुछे सी भी कोई औरंगजेब उत्तर देने वास्ते जाओ, सारे डर गए से औरंगजेब के क्रूर सुभाव तो। राम राज ने कहा जी महाराज मैनू कड़ा मार देन तो मैं जाना। फिर सिखा ने कहा कि महाराज थोड़ा पुत्र कहना मैं जा रहा हाँ। महाराज कहते चंगा कड़ा मार तेन दिने सी पर बहुत ही कड़ा मार ना दिखावे और छेती वापस आ जाए उत्थे मोह ना पावे तो गुरबाणी का जो कित लोड़ पैगी ना परखण की उत्थे गुरबाणी के अदब फर्क ना पावे पातशाह के लिहाज में आ गए। ये बचन गुरु साहब जी ने किए जोड़ी गल तो साहब संघ जी राम राज जी उस वे महाराज साहब ने कहा चंगा तेरी बाणी पर बसांगे जो बोलिया करेगा पूरा हो जाएगा। ये बचन करके गुरु हरराज साहब ने करा मार देती। राम राज जी खुश हो के जदों जान लगे कीरतपुर साहब तो जदों रथ मंगवाई अजे उन्होंने घोड़े नहीं सी जोड़े तो रथ के बह गया राम राज जदों बैठ गया कहना मेरी रथ तू चल बिना घोड़िया तो जो रथ आपे कीरतपुर साहब के वाले परिक्रमा कर लग गई महाराज साहब दरवाजे च निकले कहते जिथे करा मार वरतनी उत्थे वरतनी इतने घर ही वरतन लग गए बगानी चीज सी ना तेन आदर नहीं है इसका सुन के फिर नमस्कार करके तुर पिया। उत्थे जाके रंगजेब ने जिन्हिया करा माता दिखाईया भी सारिया 72 करा माता पाई जानी ज्ञान सुन लिखिया हैं वह करा माता दिखा रहा कई गल् होर तरह दियाँ कीतिया जिन्हें च रंगजेब की कुशामत की। जिस वे महाराज साहब की बाणी का जिक्र आया मिट्टी मुसलमान की पूछया तो उस वे बेईमान की कहता भी बेईमान की मिट्टी है मुसलमान की नहीं। यह सुन करके औरंगजेब तो हो गया खुश पर सिख जोड़े हरोए महाराज के पास डाक पजाते उन्होंने लिख के जो भेजा गुरु साहब सच्चे पातशाह कहने लगे साडा पुत्र हो के जिन्ह की बाणी में कोई पीर सिद्ध पकंबर औलिए अवतार नहीं बदल सकता उन्हों की बाणी में तो जबानी बदले है ये कुशामद करने वास्ते बादशाह जा तू इत ही रहो हूँ साढ़े मथे ना लगे। ये बचन कह के भेज दिता। ਉਸ ਵੇਲੇ ਔਰੰਗਜ਼ੇਬ ਨੇ ਕਿਹਾ ਕਿ ਤੂੰ ਸਾਡੇ ਕੋਲ ਹੀ ਰਹੋ। ਕੁਛ ਅਜਿਹਾ ਪਰਚਿਤ ਬੜਾ ਉਪਰਾਮ ਹੋ ਗਿਆ ਵੀ ਮੈਨੂੰ ਗੁਰੂ ਸਾਹਿਬ ਨੇ ਛੱਡ ਦਿੱਤਾ ਹੈ। ਫਿਰ ਪਾਤਸ਼ਾਹ ਇਹਨੂੰ ਭੇਜੇ ਨਾ, ਇੱਕ ਦਿਨ ਬਾਦਸ਼ਾਹ ਸ਼ਿਕਾਰ ਕਰਿਆ, ਉੱਥੇ ਗੜੇ ਪਾ ਕੇ ਪਾਤਸ਼ਾਹ ਤੋਂ ਇਜਾਜ਼ਤ ਲੈ ਲਈ। ਜਦੋਂ ਇਜਾਜ਼ਤ ਲਈ, ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ। ਉਸ ਵੇਲੇ ਕੀਰਤਪੁਰ ਸਾਹਿਬ ਨੂੰ ਆਇਆ, ਰੋਪੜ ਤੋਂ ਸਰਾਵਰ ਦੇ ਪਾਸ ਖੜੋ ਕੇ ਉਸ ਨੇ ਗੁਰੂ ਸਾਹਿਬ ਦੀ ਆਗਿਆ ਲੈਣ ਵਾਸਤੇ ਸਿੱਖ ਦੇ ਤਾਂ ਹੀ ਭੇਜਣਾ ਕੀਤਾ। ਭਾਈ ਬਹਿਲੋ ਕਾ ਗੁਰਦਾਸ ਸੀ ਜਿਹੜਾ, ਉਹ ਇਹਦੇ ਨਾਲ ਰਹਿੰਦਾ ਸੀ, ਉਹਨੂੰ ਭੇਜਿਆ ਅਤੇ ਜਾ ਪੁੱਛਿਆ ਗੁਰੂ ਸਾਹਿਬ ਦਾ ਕੀ ਹੁਕਮ ਹੈ। ਗੁਰੂ ਮਹਾਰਾਜ ਸਾਹਿਬ ਦੇ ਪਾਸ ਆਇਆ, ਭਾਈ ਬਹਿਲੋ ਕਾ ਗੁਰਦਾਸ ਕਹਿਣ ਲੱਗਾ, ਮਹਾਰਾਜ ਕੀ ਹੁਕਮ ਹੈ? ਹਜ਼ੂਰ ਕਹਿੰਦੇ ਜਿੱਧਰ ਨੂੰ ਮੂੰਹ ਉੱਧਰ ਚਲਿਆ ਗਿਆ, ਗੁਰੂ ਨਾਨਕ ਦੀ ਬਾਣੀ ਉਲਟਾਈ ਹੈ, ਇਹ ਕੋਈ ਚੰਗਾ ਕੰਮ ਕੀਤਾ, ਅਸੀਂ ਨਹੀਂ ਮੂੰਹ ਲਾਉਣਾ ਇਸ ਨੂੰ, ਅਸੀਂ ਤਿਆਗ ਦਿੱਤਾ ਹੈ। ਇਹ ਸੁਣ ਕਰਕੇ ਸਾਹਿਬ ਸੰਗਤ ਜੀ ਰਾਮ ਰਾਏ ਦਾ ਲਾਹੌਰ ਵੱਲ ਨੂੰ ਮੂੰਹ ਸੀ, ਉਹਨੂੰ ਲਾਹੌਰ ਚਲਿਆ ਗਿਆ। ਲਾਹੌਰ ਦੀ ਸੰਗਤ ਨੇ ਉਸ ਵੇਲੇ ਰਾਮ ਰਾਏ ਦਾ ਆਦਰ ਕੀਤਾ, ਮਹਾਰਾਜ ਲਿਖ ਕੇ ਭੇਜਿਆ ਸੀ ਜੋ ਗੁਰੂ ਘਰ ਦੀ ਅੰਸ਼ ਪੈਸਾ ਟਕਾ ਰਾਮ ਰਾਏ ਨੂੰ ਕੋਈ ਨਾ ਦੇਵੇ, ਗੁਰੂ ਘਰ 'ਚੋਂ ਖਾਰਜ ਕਰ ਦਿੱਤਾ ਹੈ। ਇਹ ਸਤਿਗੁਰੂ ਸੱਤਵੇਂ ਪਾਤਸ਼ਾਹ ਨੂੰ ਹੁਕਮਨਾਮਾ ਲਿਖ ਕੇ ਭੇਜਿਆ। ਉਸ ਹੁਕਮਨਾਮੇ ਨੂੰ ਸੁਣ ਕੇ ਡਰ ਗਏ ਰਾਮ ਰਾਏ ਤੋਂ ਵੀ ਇਹ ਕਰਾਮਾਤ ਵਾਲਾ ਹੈ, ਸਾਨੂੰ ਕੋਈ ਸ਼ਰਾਫ ਨਾ ਦੇਵੇ। ਲਾਹੌਰੀਆਂ ਨੇ ਉਸ ਵੇਲੇ ਸਾਹਿਬ ਸੰਗਤ ਜੀ ਰੁਪਈਏ ਅਤੇ ਮੋਹਰਾਂ ਭੇਟਾ ਕਰਤੀਆਂ, ਕੌਡੀ ਪੈਸਾ ਨਾ ਕੀਤਾ। ਮਹਾਰਾਜ ਸਾਨੂੰ ਪਤਾ ਲੱਗਾ, ਕਹਿੰਦੇ ਖੋਟੀ ਸੰਗਤ ਹੈ, ਇਸ ਪ੍ਰਕਾਰ ਦੇ ਬਚਨ ਕੀਤੇ। ਮਹਾਰਾਜ ਕਹਿੰਦੇ ਮੂੰਹ ਦੇ ਮਿੱਠੇ ਅਤੇ ਦਿਲ ਦੇ ਖੋਟੇ ਹੈ। ਇਹ ਬਚਨ ਕਰਨ ਤੋਂ ਸੱਤਵੇਂ ਪਾਤਸ਼ਾਹ ਦੇ ਭਾਈ ਦਇਆ ਸਿੰਘ ਜੀ ਜਦੋਂ ਪੰਜਾਂ ਪਿਆਰਿਆਂ 'ਚ ਹੋਏ ਨਾ ਲਾਹੌਰ ਦੇ, ਉਹਨਾਂ ਨੂੰ ਫਿਰ ਦਸਵੇਂ ਪਾਤਸ਼ਾਹ ਤੋਂ ਸੀਸ ਦੇ ਕੇ ਬਖਸ਼ਾਈ ਸੀ ਸੰਗਤ ਜਿਹੜੀ ਲਾਹੌਰ ਦੀ ਹੈ। ਅਤੇ ਮਹਾਰਾਜ ਮਨ ਦੇ ਖੋਤੇ ਜਿਹੜੇ ਆਪ ਨੂੰ ਬਚਨ ਕੀਤੇ ਸੱਤਵੇਂ ਸਰੂਪ ਵਿੱਚ, ਉਹਨਾਂ ਨੂੰ ਬਖਸ਼ ਦਿਓ। ਮਹਾਰਾਜ ਕਿਹਾ ਚੰਗਾ, ਭਾਈ ਦਇਆ ਸਿੰਘ ਸੀਸ ਦਿੱਤਾ ਹੈ ਅਤੇ ਸੰਗਤ ਨੂੰ ਅਸੀਂ ਬਖਸ਼ਿਆ ਮਿਲਿਆ। ਇਹ ਦਸਮ ਪਾਤਸ਼ਾਹ ਨੂੰ ਬਚਨ ਕੀਤੇ, ਇਹ ਪ੍ਰੇਮ ਸਮਾਰਗ ਵਿੱਚ ਬਚਨ ਆਉਂਦੇ ਆ ਸਾਧ ਸੰਗਤ ਜੀ। ਇਸ ਪ੍ਰਕਾਰ ਗਰੀਬ ਨਿਵਾਜ ਅੰਤਰਜਾਮੀ ਨੇ ਕੌਂਤਰ ਕੀਤੇ ਅਤੇ ਸੱਤਵੇਂ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ 'ਤੇ 5 ਸਾਲ ਦੀ ਉਮਰ ਸੀ ਮਹਾਰਾਜ ਦੀ ਉਸ ਵਕਤ। ਗਰੀਬ ਨਿਵਾਜ ਜੀ ਨੇ ਗੁਰਤਾ ਗੱਦੀ 'ਤੇ ਸਥਾਪਨ ਕਰਕੇ ਇਹ ਬਚਨ ਕੀਤਾ ਮਹਾਰਾਜ ਸਾਹਿਬ ਜੀ ਨੇ ਕਿ ਅੱਛਾ ਭਾਈ, ਹੁਣ ਰਾਮ ਰਾਏ ਨੂੰ ਅਸੀਂ ਤਿਆਗ ਦਿੱਤਾ ਹੈ, ਸਾਰੀਆਂ ਸੰਗਤਾਂ ਨੂੰ ਬੁਲਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ 'ਤੇ ਬਿਠਾ ਕੇ ਕਿਹਾ ਕਿ ਜਿਵੇਂ ਚੜ੍ਹਦਾ ਸੂਰਜ ਹਨੇਰਾ ਚੱਕ ਦਿੰਦਾ ਹੈ, ਐਂ ਭਰਮ ਦਾ ਹਨੇਰਾ ਸਿੱਖਾਂ ਦਾ ਚੱਕਣਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਇਹ ਸਾਡਾ ਸਰੂਪ ਹੈ। ਜਿਵੇਂ ਸਾਡੇ ਦਰਸ਼ਨ ਕਰਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਜਿਵੇਂ ਸਾਡੇ ਨਾਲ ਬਚਨ ਕਰਨੇ ਗੁਰੂ ਸਾਹਿਬ ਤੋਂ ਉਪਦੇਸ਼ ਲਓ, ਇਉਂ ਬਚਨ ਕਰਕੇ ਮਹਾਰਾਜ 5 ਪੈਸੇ ਤੋਂ ਨਲੇਰ ਲੈ ਕੇ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਮਹਾਰਾਜ ਸਾਹਿਬ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਜਦੋਂ ਜਗਤ ਨੂੰ ਤਾਰਨ ਲੱਗੇ, ਗੁਰੂ ਹਰਾਜ ਸਾਹਿਬ ਜੋਤੀ ਜੋਰ ਸਮਾ ਗਏ ਕੀਰਤਪੁਰ ਸਾਹਿਬ ਵਿੱਚ, ਆਪਦੇ ਸਰੀਰ ਨੂੰ ਜਦੋਂ ਚਿਖਾ 'ਤੇ ਰੱਖਿਆ, ਗੁਰਪ੍ਰਤਾਪ 'ਚ ਲਿਖਿਆ ਹੋਇਆ ਮਹਾਰਾਜ ਸੱਤਵੇਂ ਪਾਤਸ਼ਾਹ ਨਾਲ ਦੀ ਦੇਹ ਅਲੋਪ ਕਰ ਲਈ ਸੀ, ਸੰਦੇਹ ਹੀ ਸੱਚਖੰਡ ਨੂੰ ਸੱਤਵੇਂ ਪਾਤਸ਼ਾਹ ਚਲੇ ਗਏ ਸਨ। ਇਸ ਪ੍ਰਕਾਰ ਸੱਤਵੇਂ ਪਾਤਸ਼ਾਹ ਨੇ ਕੌਂਤਰ ਕੀਤੇ ਸਾਹਿਬ ਸੰਗਤ ਜੀ। ਉਸ ਤੋਂ ਬਾਅਦ ਗਰੀਬ ਨਿਵਾਜ ਅੰਤਰਜਾਮੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਗਤਾਂ ਬੜੀਆਂ ਜੁੜਦੀਆਂ, ਦੇਸਾਂ ਦਸਾਂਤਾਂ ਦੀਆਂ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ। 2 ਸਾਲ ਕੀਰਤਪੁਰ ਸਾਹਿਬ ਵਿੱਚ ਰਹਿ ਕੇ ਮਹਾਰਾਜ ਸਾਹਿਬ ਜੀ ਨੇ ਸੰਗਤਾਂ ਨੂੰ ਤਾਰਿਆ। ਇੱਕ ਵਾਰੀ ਦੀ ਗੱਲ ਹੈ, ਗੁਰੂ ਮਹਾਰਾਜ ਸਾਹਿਬ ਜੀ ਬਾਹਰ ਪਾਲਕੀ 'ਤੇ ਸਵਾਰ ਹੋ ਕੇ ਜਾ ਰਹੇ ਸਨ, ਉੱਥੇ ਸੱਚੇ ਪਾਤਸ਼ਾਹ ਜਦੋਂ ਪਾਲਕੀ ਸਵਾਰ ਹੋ ਕੇ ਗਏ, ਇੱਕ ਦਿਓ ਰਹਿੰਦਾ ਸੀ ਵਿਸ਼ ਵਿੱਚ, ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਉਹ ਦਿਓ ਦੀ ਜਿਹੜੀ ਸੀ ਦੇਹ ਪਲਟ ਗਈ, ਪ੍ਰੇਤ ਸੀ ਉਹ, ਦਿਓ ਵੀ ਇੱਕ ਪ੍ਰੇਤਾਂ ਦੀ ਜੂਨੀ ਹੈ, ਉਹਦੀ ਦੇਹ ਪਲਟ ਕੇ ਵਿਸ਼ਨੂੰ ਦਾ ਰੂਪ ਧਾਰ ਕੇ ਸਰੂਪ ਮੁਕਤੀ ਨੂੰ ਪ੍ਰਾਪਤ ਹੋ ਕੇ ਬਕੁੰਠ ਵੀ ਚਲਿਆ ਗਿਆ। ਇਉਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦਾ ਸਦਕਾ ਸਾਧ ਸੰਗਤ ਜੀ ਬੜੇ ਲੋਕ ਨਿਹਾਲ ਹੋਏ। ਇਹ ਗੱਦਾ ਗਿੱਲ ਸੀ, ਉਹ ਸਾਧ ਸੰਗਤ ਜੀ ਚੋਰੀ ਕਰਨ ਵਾਲਾ ਸੀ, ਉਹਦੀ ਚੋਰੀ ਮਹਾਰਾਜ ਸਾਹਿਬ ਹਟਾਈ। ਇੱਕ ਘਰ ਜਾ ਕੇ ਪਾਲ ਲਵਾਉਣ ਲੱਗਾ ਸੀ, ਮਹਾਰਾਜ ਸਾਹਿਬ ਜੀ ਉੱਥੇ ਖੜ੍ਹੇ ਵੇਖੇ, ਫਿਰ ਉਹ ਪਾਲ ਲਾ ਕੇ ਪਿੱਛੇ ਮੁੜਿਆ ਆ। ਫਿਰ ਹੁਣ ਸੁਖਣਾ ਮਹਾਰਾਜ ਸੁੱਖੀ, ਮਹਾਰਾਜ ਨੇ ਕਿਹਾ ਚੋਰੀ ਦੀ ਸੁਖਣਾ ਨਹੀਂ ਅਸੀਂ ਪੂਰੀ ਕਰਨੀ ਚਾਹੀਦੀ। ਇਹ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਹੇ, ਉਹ ਗੱਦੇ ਗਿੱਲ ਦੀ ਚੋਰੀ ਛਡਾਈ। ਅਤੇ ਰਾਜਾ ਰਾਮ ਸੀ ਇੱਕ, ਉਹ ਲੜਕੀਆਂ ਮਾਰਦਾ ਸੀ ਰੋਪੜ ਦਾ, ਉਹਨੂੰ ਲੜਕੀਆਂ ਮਾਰਨ ਤੋਂ ਹਟਾਇਆ। ਇਸੇ ਪ੍ਰਕਾਰ ਸਾਹਿਬ ਸਿੰਘ ਇੱਕ ਤੰਬਾਕੂ ਪੀਣ ਵਾਲਾ ਆਦਮੀ ਸੀ, ਗੱਦਾ ਜਿਸਦਾ ਨਾਮ ਸੀ, ਉਸਦੇ ਤਾਂ ਹੀ ਇਹ ਹੁਸ਼ਿਆਰਪੁਰ ਦਾ ਸੀ, ਤੰਬਾਕੂ ਪੀਣ ਤੋਂ ਹਟਾਇਆ। ਇਸ ਪ੍ਰਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ 2 ਸਾਲ ਰਹਿ ਕੇ ਕੀਰਤਪੁਰ ਸਾਹਿਬ ਵਿੱਚ ਸਤਨਾਮ ਦਾ ਪ੍ਰਚਾਰ ਕੀਤਾ। ਲੱਖਾਂ ਸੰਗਤਾਂ ਨਿਹਾਲ ਹੁੰਦੀਆਂ, ਆਪਦਾ ਤੇਜ ਪ੍ਰਤਾਪ ਦਿੱਲੀ ਤੱਕ ਪਹੁੰਚ ਗਿਆ ਜਿਸ ਵਕਤ। ਉਸ ਵੇਲੇ ਰਾਮ ਰਾਏ ਜਾ ਕੇ ਮਿਲ ਕੇ ਔਰੰਗਜ਼ੇਬ ਨੂੰ ਬੜਾ ਦੁਖੀ ਹੋਇਆ ਕਿ ਮੈਨੂੰ ਗੁਰੂ ਸਾਹਿਬ ਨੇ ਬੇਮੋਹ ਕਰ ਦਿੱਤਾ ਹੈ, ਫਿਰ ਪਾਤਸ਼ਾਹ ਤੇਰੇ ਨਾਲ ਮਿਲਣੇ ਕਰਕੇ ਮੈਨੂੰ ਗੁਰੂ ਸਾਹਿਬ ਨੇ ਛੱਡ ਦਿੱਤਾ ਹੈ, ਭਾਵੇਂ ਮੈਂ ਕਰਾਮਾਤ ਤੈਨੂੰ ਦਿਖਾਈਆਂ, ਪਰ ਸਤਿਗੁਰੂ ਨਾਰਾਜ਼ ਹੋ ਗਏ ਮੇਰੇ 'ਤੇ। ਉਸ ਵੇਲੇ ਦੇਹਰਾਦੂਨ ਦੀ ਰਿਆਸਤ ਨੂੰ ਦੇ ਦਿੱਤੀ ਰਾਮ ਰਾਏ ਨੂੰ ਕਿ ਤੂੰ ਉੱਥੇ ਹੀ ਆਬਾਦ ਹੋ ਜਾ, ਉੱਧਰ ਸੁੱਖ ਭੋਗ। ਇਉਂ ਰਾਮ ਰਾਏ ਦੇਹਰਾਦੂਨ ਵਿੱਚ ਆ ਕੇ ਨਿਵਾਸ ਕਰਨ ਲੱਗ ਗਿਆ। ਉਸ ਵੇਲੇ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਤਾਪ ਦੇਖ ਕੇ ਸੁਣ ਸੁਣ ਕੇ ਰੀਝਾ ਰਹਿੰਦਾ, ਬੜਾ ਦੁਖੀ ਹੁੰਦਾ ਚਿੱਤ ਵਿੱਚ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਸ ਪ੍ਰਕਾਰ ਇੱਕ ਦਿਨ ਪਾਲਕੀ ਚੜ੍ਹੇ ਆ ਰਹੇ ਸਨ ਦਰਿਆ ਦੇ ਕਿਨਾਰੇ। ਜਦੋਂ ਮਹਾਰਾਜ ਸਤਲੁਜ ਦੇ ਆਏ, ਉੱਥੇ ਇੱਕ ਸਾਧ ਸਿੰਘ ਜੀ ਕੋਹੜੀ ਬ੍ਰਾਹਮਣ ਸੀ, ਉਹਨੂੰ ਸ਼ਰਾਬ ਪੀਣੇ ਕਰਕੇ ਇੰਨਾ ਭੈੜਾ ਕਰੋੜ ਹੋ ਗਿਆ, ਉਹਦਾ ਮੁਸ਼ਕ ਆਇਆ ਕਰੇ ਸਰੀਰ ਚੋਂ, ਉਹਦੇ ਕੋਲੇ ਨਾ ਛੇ। ਉਹਦੇ ਘਰ ਵਾਲੀ ਨੂੰ ਕਹਿਤਾ ਸੀ ਕਿ ਜਾ ਅੱਜ ਤੋਂ ਤੈਨੂੰ ਅਸੀਂ ਛੱਡਿਆ, ਕਿਸੇ ਖੂਹ ਖਾਤੇ 'ਚ ਪੈ ਕੇ ਮਰ, ਤੇਰੇ ਕੋਲੋਂ ਬਦਬੂ ਆਉਂਦੀ ਹੈ, ਕੋੜ ਹੋ ਗਿਆ ਤੈਨੂੰ। ਸੁਣ ਕੇ ਜਦੋਂ ਇਸਤਰੀ ਨੇ ਬਚਨ ਕਹੇ, ਬਾਹਲਾ ਨਿਰਾਸਾ ਹੋ ਕੇ ਘਰੋਂ ਤੁਰ ਪਿਆ, ਨਿਰਾਸਾ ਹੋ ਕੇ ਸਤਲੁਜ ਡੁੱਬਣ ਵਾਸਤੇ ਚੱਲਿਆ। ਬਾਕੀ ਦੇ ਬ੍ਰਾਹਮਣਾਂ ਨੇ ਕਿਹਾ, ਕਿਉਂ ਸਤਲੁਜ ਡੁੱਬਦਾ ਹੈ? ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਦੇ ਦਰਸ਼ਨ ਕਰ। ਜਦੋਂ ਮਹਾਰਾਜ ਸਾਹਿਬ ਦੀ ਪਾਲਕੀ ਸਾਹਮਣੇ ਆਈ ਤੇ ਬ੍ਰਾਹਮਣ ਰਸਤੇ 'ਚ ਡਿੱਗ ਪਿਆ, ਮੂਧੇ ਮੂੰਹ ਡਿੱਗਾ ਪਿਆ। ਮਹਾਰਾਜ ਕਹਿੰਦੇ, ਆ ਕੌਣ ਹੈ ਭਾਈ ਦੁਖੀ ਪਿਆ? ਕਹਿਣ ਲੱਗੇ, ਮਹਾਰਾਜ ਕੁਸ਼ਤੀ ਬ੍ਰਾਹਮਣ ਹੈ, ਸ਼ਰਾਬ ਪੀਣ ਦੀ ਆਦਤ ਸੀ ਇਹਨੂੰ, ਇਹਦੇ ਨਾਲ ਇਹਨੂੰ ਕੋਹੜ ਹੋ ਗਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਿੱਖਾਂ ਨੇ ਕਿਹਾ, ਮਹਾਰਾਜ ਨੂੰ ਪਾਸੇ ਕਰ ਦਈਏ। ਮਹਾਰਾਜ ਕਹਿੰਦੇ, ਨਹੀਂ ਭਾਈ, ਸ਼ਰਨ ਆਇਆ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪਦਾ ਰੁਮਾਲ ਜਿਹੜਾ ਹੱਥ ਖੁਸ਼ ਕਰਨ ਵਾਲਾ ਸੀ ਉਹ ਦਿੱਤਾ, ਕਿਹਾ ਲਓ ਇਸ ਵੇਲੇ ਭਾਈ ਸਤੀ ਰਾਮ ਸੀ ਮਹਾਰਾਜ ਦੇ ਨਾਲ ਸੇਵਾਦਾਰ, ਉਹਨੂੰ ਕਿਹਾ ਲੈ ਭਾਈ ਸਤੀ ਰਾਮ ਅਤੇ ਗੁਰਬਖਸ਼ ਦੋ ਸਿੱਖ ਸਨ, ਉਹਨਾਂ ਨੂੰ ਕਿਹਾ ਭਾਈ ਇਹਦੇ ਸਰੀਰ 'ਤੇ ਫੇਰ ਦਿਓ ਸਤਨਾਮ ਵਾਹਿਗੁਰੂ ਕਹਿ ਕੇ। ਜਦੋਂ ਸਰੀਰ 'ਤੇ ਫੇਰਿਆ, ਜਿਹੜੀ ਭੈੜੀ ਚਮੜੀ ਸੀ ਉਹ ਸਾਰੀ ਉੱਤਰ ਗਈ, ਸੋਨੇ ਵਰਗਾ ਰੰਗ ਵਿੱਚੋਂ ਨਿਕਲ ਆਇਆ। ਇਉਂ ਕੋਹੜ ਉਸ ਬ੍ਰਾਹਮਣ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਭ ਸੰਗਤ ਜੀ ਲੇਟਿਆ। ਇਉਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਬਤ ਗੁਰੂ ਦਸਮ ਪਾਤਸ਼ਾਹ ਨੇ ਕਿਹਾ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦਿੱਠਾ ਸਭ ਦੁੱਖ ਜਾਏ, ਜਿਹਨਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਚਲੇ ਜਾਂਦੇ ਹੈ। ਇਸ ਪ੍ਰਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ 2 ਸਾਲ ਸੰਗਤਾਂ ਨੂੰ ਨਿਹਾਲ ਕੀਤਾ। ਫਿਰ ਰਾਮ ਰਾਜ ਦੇ ਈਰਖਾ ਕਰਨ ਤੋਂ ਮਹਾਰਾਜ ਸਾਹਿਬ ਦਿੱਲੀ ਨੂੰ ਜਦੋਂ ਗਏ, ਪੰਜੋਖਰੇ ਇੱਕ ਛੱਜੂ ਨਾਵੇਂ ਘਿਓ ਜਿੱਥੇ ਪਾਣੀ ਭਰਦਾ ਸੀ, ਨਾਲੇ ਗੁੰਗਾ ਸੀ ਨਾਲੇ ਬੋਲਾ ਸੀ, ਕਾਲਾ ਰੰਗ ਸੀ ਜਿਸਦਾ, ਪੜ੍ਹਦੇ ਤਾਂ ਕੀ ਵੇਖਣੇ, ਪੜ੍ਹਨਾ ਤਾਂ ਸੀ ਕੀ ਸੀ, ਪੜ੍ਹਦੇ ਨਹੀਂ ਸੀ ਕਦੇ ਵੇਖੇ। ਉਹ ਸਾਧ ਸੰਗਤ ਜੀ ਇੱਥੇ ਛੱਜੂ ਘਿਓ ਰਹਿੰਦਾ ਸੀ, ਇੱਥੋਂ ਦਾ ਇੱਕ ਲਾਲ ਨਾਵੇਂ ਪੰਡਿਤ ਸੀ ਜਿਹੜਾ ਆਪਣਾ ਜਾ ਕੇ ਕੁਰਸ਼ੇਤਰ ਦੇ ਉੱਤੇ ਵੀ ਆਪਦਾ ਗਿਆਨ ਕਰਿਆ ਕਰਦਾ। ਇਸ ਥਾਂ ਵਿੱਚ ਇਹ ਮਹਾਰਾਜ ਸਾਹਿਬ ਦੀ ਜਦੋਂ ਆ ਕੇ ਸਵਾਰੀ ਉਤਰੀ, ਨਾਲ ਬਹੁਤ ਸਾਰੇ 2200 ਸਵਾਰ ਸਿੱਖ, ਜਿਹੜਾ ਗੁਰੂ ਹਰਿਦਾਸ ਸਾਹਿਬ ਦੇ ਨਾਲ ਦਾ ਸੀ ਉਹ ਨਾਲ ਸ਼ਸਤਰਧਾਰੀ, ਬੇਅੰਤ ਸੰਗਤਾਂ ਹੋਰ ਦਰਸ਼ਨਾਂ ਨੂੰ ਆ ਰਹੀਆਂ ਹਨ। ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਵੇਖ ਕਰਕੇ ਇਹ ਕਹਿੰਦਾ, ਇਹ ਕੌਣ ਰਾਜਪੁੱਤਰ ਉਤਰੇ ਹੋਏ ਆ? ਲਾਲ ਪੰਡਿਤ ਨੇ ਪੁੱਛਿਆ। ਉਸ ਵੇਲੇ ਸਿੱਖ ਨੇ ਕਿਹਾ, ਗੁਰੂ ਹਰਿਕ੍ਰਿਸ਼ਨ ਸਾਹਿਬ ਹੈ। ਇਹ ਕਹਿਣ ਲੱਗਾ, ਨਾਲੇ ਗੁਰੂ ਨਾਲੇ ਹਰਿਕ੍ਰਿਸ਼ਨ ਸਾਹਿਬ ਦੁਆਪਰ 'ਚ ਇਕੱਲੇ ਕ੍ਰਿਸ਼ਨ ਭਗਵਾਨ ਹੋਏ ਹੈ, ਉਹਨਾਂ ਦੀ ਗੀਤਾ ਦੇ ਭਾਵੇਂ ਇਸ ਬਾਲਕ ਨੂੰ ਅਰਥ ਨਾ ਆਉਂਦੇ ਹੋਣ। ਇਹ ਜਦੋਂ ਬਚਨ ਕਹੇ, ਕਹਿੰਦੇ ਪੰਡਿਤ ਸਿੱਖ ਕਹਿੰਦਾ, ਖੜਾ ਰਹੋ ਮੈਨੂੰ ਗੁਰੂ ਸਾਹਿਬ ਨੂੰ ਪੁੱਛਿਆ ਆਉਣ ਦੇ। ਪੰਡਿਤ ਉੱਥੇ ਹੀ ਖੜ ਗਿਆ, ਵਿਦਿਆ ਦੇ ਮਾਣ ਦਾ ਹੰਕਾਰੀ। ਸਤਿਗੁਰਾਂ ਨੂੰ ਜਾ ਕੇ ਪੁੱਛਿਆ ਕਿ ਮਹਾਰਾਜ ਜੀ, ਐਂ ਪੰਡਿਤ ਕਹਿੰਦਾ ਗੀਤਾ ਦੇ ਅਰਥ ਨਹੀਂ ਤੁਹਾਨੂੰ ਆਉਂਦੇ ਹੋਣੇ। ਮਹਾਰਾਜ ਸਾਹਿਬ ਕਹਿਣ ਲੱਗੇ, ਉਹਨੂੰ ਸਾਡੇ ਪਾਸ ਹੀ ਲਿਆ, ਰੂਬਰੂ ਉੱਤਰ ਗਈਏ। ਪੰਡਿਤ ਨੂੰ ਮਹਾਰਾਜ ਸਾਹਿਬ ਦੇ ਪਾਸ ਲਿਆਂਦਾ ਗਿਆ। ਜੋ ਆ ਗਿਆ, ਬੜਾ ਵਿਦਿਆ ਦਾ ਮਾਨੀ ਸੀ ਇਹ ਪੰਡਿਤ ਲਾਲ ਨਾਵੇਂ। ਕਹਿਣ ਲੱਗਾ ਮਹਾਰਾਜ ਸਾਹਿਬ ਨੂੰ ਕਿ ਮਹਾਰਾਜ ਗੀਤਾ ਦੇ ਅਰਥ ਸੁਣਾਓ। ਮਹਾਰਾਜ ਕਹਿੰਦੇ, ਪੰਡਿਤਾ ਜੀ ਅਸੀਂ ਗੀਤਾ ਦੇ ਅਰਥ ਕਰਕੇ, ਤੂੰ ਕਹਿਣਾ ਵੀ ਭਾਗਾਂ ਵਾਲੇ ਘਰ ਦੇ ਸਪੁੱਤਰ ਹਨ, ਗੁਰੂ ਘਰ ਦੇ ਪੁੱਤਰ ਹੈ, ਇਹਨਾਂ ਨੇ ਕਿਸੇ ਪੰਡਿਤ ਨੂੰ ਕੋਲੇ ਰੱਖ ਕੇ ਗੀਤਾ ਪੜ੍ਹ ਲਈ ਹੋਣੀ ਹੈ, ਤੈਨੂੰ ਇਹ ਸ਼ੰਕਾ ਫਿਰਜੂ ਵੀ ਜੀ ਅਸੀਂ ਅਰਥ ਕਰਕੇ, ਤੂੰ ਉਹ ਲਿਆ ਜਿਵੇਂ ਕਦੇ ਗੀਤਾ ਨਾ ਪੜ੍ਹੀ, ਉਹ ਤੋਂ ਅਰਥ ਕਰਾਵਾਂਗੇ। ਇਹ ਸੁਣ ਕੇ ਪੰਡਿਤ ਭਾਲਣ ਲੱਗਾ, ਜੋ ਛੱਜੂ ਝੋਰਾਂ ਦੇ ਲੜਕੇ ਨੂੰ ਲੈ ਗਿਆ ਗੁੰਗੇ ਅਤੇ ਬੋਲੇ ਨੂੰ। ਉਸ ਨੂੰ ਜਦੋਂ ਲੱਗਿਆ, ਗੁਰੂ ਸਾਹਿਬ ਜੀ ਨੇ ਆਪਦੇ ਚਰਨਾਂ ਨੂੰ ਪਾ ਕੇ, ਉੱਥੇ ਇੱਕ ਪਾਣੀ ਦਾ ਸਾਧ ਸੰਗਤ ਜੀ ਥਾਂ ਸੀ, ਉਹ ਤਲਾਅ ਜੀ ਦਾ ਨਾਂ ਹੁਣ ਸਰੋਵਰ ਬਣਿਆ ਹੋਇਆ ਗੁਰੂ ਸਰ, ਉਸ ਥਾਂ ਵਿੱਚ ਮਹਾਰਾਜ ਸਾਹਿਬ ਨੂੰ ਉਹਦਾ ਇਸ਼ਨਾਨ ਕਰਾਇਆ। ਇਸ਼ਨਾਨ ਕਰਾ ਕੇ ਨਵੇਂ ਵਸਤਰ ਪਹਿਨਾਏ, ਨਵੇਂ ਵਸਤਰ ਪਹਿਨਾ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਇਆ। ਭਾਈ ਸੰਤੋਖ ਸਿੰਘ ਦਾ ਲਿਖਿਆ ਵੀ ਨਿਗਾਹ ਨਾਲ ਹੀ ਉਹਨੂੰ ਨਿਹਾਲ ਕਰਤਾ, ਗਿਆਨੀ ਗਿਆਨ ਸਿੰਘ ਲਿਖਿਆ ਛਿੱਟੀ ਫੁੱਲਾਂ ਦੀ ਮਾਰਨ ਸਿਰ 'ਤੇ ਰੱਖ ਦਿੱਤੀ, ਅਤੇ ਉਸ ਵੇਲੇ ਸਾਰੀਆਂ ਵਿਦਿਆ ਨੂੰ ਫੁੱਲ ਆਈਆਂ ਛੱਜੂ ਝੋਲ ਨੂੰ। ਕਹਿਣ ਲੱਗਾ, ਮਹਾਰਾਜ ਮੈਨੂੰ ਕੀ ਆਗਿਆ ਹੈ? ਮਹਾਰਾਜ ਕਹਿੰਦੇ, ਪੰਡਿਤ ਕੁਛ ਬਚਨ ਕਰਨਾ ਚਾਹੁੰਦਾ ਹੈ। ਉਸ ਪੰਡਿਤ ਨੂੰ ਸੂਤਰ ਨਾਲ ਬੋਲਦਾ, ਕਸਮਨ ਸ਼ਾਸਤਰ ਪ੍ਰਵਿਰਤਾ, ਕਿ ਸ਼ਾਸਤਰ ਅਨੁਸਾਰ ਮੇਰੇ ਨਾਲ ਤੂੰ ਚਰਚਾ 'ਚ ਪ੍ਰਵਿਰਤ ਹੋਇਆ ਚਾਹੁੰਦਾ ਹੈ। ਸੁਣ ਕੇ ਪੰਡਿਤ ਸਾਧ ਸਿੰਘ ਜੀ ਹੈਰਾਨ ਹੋ ਗਿਆ, ਕਹਿੰਦੇ ਤਾਂ ਸੁਰਤੀਆਂ ਬੋਲਣ ਲੱਗ ਗਿਆ, ਗੁੰਗਾ ਤੇ ਬੋਲਾ ਸੀ, ਉਸ ਵੇਲੇ ਢਿੱਲਾ ਜਿਹਾ ਹੋ ਗਿਆ, ਗੀਤਾ ਦਾ ਪਾਠ ਬਣਾ ਆਵੇ ਸ਼ੁੱਧ, 8-8 ਅਰਥ ਕੀਤੇ ਗੀਤਾ ਦੇ ਸਲੋਕਾਂ ਦੇ, ਅਤੇ ਪੰਡਿਤ ਫਿਰ ਗੁਰੂ ਸਾਹਿਬ ਦੇ ਚਰਨਾਂ ਦਾ ਸਿੱਖ ਬਣ ਗਿਆ। ਜਿਹਨੂੰ ਲਾ ਕੇ ਕਹਿੰਦਾ ਜੀ, ਇਹਨਾਂ ਸਿੱਖਾਂ ਵਰਗਾ ਮੈਨੂੰ ਬਣਾਓ, ਮੈਨੂੰ ਬਾਹਮਣ ਜਾਣ ਕੇ ਮੇਰਾ ਸਤਿਕਾਰ ਨਾ ਕਰੋ। ਗੁਰੂ ਸਾਹਿਬ ਨੇ ਕਿਹਾ, ਨਾ ਭਾਈ, ਅਸੀਂ ਕਿਸੇ ਦੇ ਵਰਨ ਨੂੰ ਨਹੀਂ ਗਵਾਉਂਦੇ, ਜਿਸ ਵਰਨ 'ਚ ਕੋਈ ਰਹੇ ਅਸੀਂ ਕਿਸੇ ਦੇ ਧਰਮ ਨੂੰ ਨਹੀਂ ਨਾਸ਼ ਕਰਦੇ, ਨਹੀਂ ਮਹਾਰਾ ਮੈਨੂੰ ਸਿੱਖ ਬਣਾਓ। ਉਸ ਵੇਲੇ ਉਸ ਛੱਜੂ ਨੂੰ ਵੀ ਮਹਾਰਾ ਸਾਨੂੰ ਬਖਸ਼ਿਸ਼ ਕੀਤੀ, ਉਹਦੀ ਔਲਾਦ ਦੀਆਂ 8 ਪੀੜ੍ਹੀਆਂ ਤੱਕ ਦਾਸ ਨੂੰ ਵੇਖੇ ਹੈ, ਉਹਨਾਂ ਦੇ ਕੋਲ ਵਿੱਚੋਂ ਆਦਮੀ ਸੁਖਣੀ ਸਾਹਿਬ ਦਾ ਪਾਠ ਕਰਿਆ ਕਰਦਾ, ਖੂਹ 'ਤੇ ਬੈਠਾ ਸੜਕ ਦੇ ਉੱਤੇ ਪਾਣੀ ਪਿਆਇਆ ਕਰਦਾ, ਉੱਥੋਂ ਤੱਕ ਉਹਦੇ ਉਹਦੀ ਅੰਸ਼ ਤੱਕ ਛਜੂਰੀ ਤੱਕ ਵੇਖਿਆ ਹੈ, ਉਹ ਅੱਠਵੀਂ ਥਾਂ ਸੀ। ਸੋ ਸਾਹਿਬ ਸਿੰਘ ਜੀ, ਇਸ ਪ੍ਰਕਾਰ ਗੁਰੂ ਸਾਹਿਬ ਦੀ ਬਖਸ਼ਿਸ਼ ਜਿਹੜੀ ਹੈ, ਜਿਹਨਾਂ ਨੂੰ ਦਾਤ ਪ੍ਰਾਪਤ ਹੋ ਗਈ, ਬਹੁਤ ਮਿਹਰ ਹੋ ਜਾਂਦੀ ਹੈ। ਫਿਰ ਮਹਾਰਾਜ ਸਾਹਿਬ ਇੱਥੋਂ ਪੰਜੋਖੜੇ ਤੋਂ ਬਖਸ਼ਿਸ਼ ਕਰਕੇ ਕਿਹਾ ਕਿ ਭਾਈ ਇੱਥੇ ਹੀ ਸੰਗਤ ਮੁੜ ਜਾਵੇ ਸਾਰੀ, ਬਾਕੀ ਦੀ ਜਿੰਨੀ ਸੰਗਤ ਹੈ ਇੱਥੋਂ ਹੀ ਮੁੜ ਜਾਓ। ਮਾਤਾ ਸਾਹਿਬ ਸਾਡੇ ਨਾਲ, ਕ੍ਰਿਸ਼ਨ ਕੌਰ ਜੀ ਜਾਣਗੇ ਜਾਂ ਪੰਜ ਸਿੱਖ ਨਾਲ ਜਾਣਗੇ, ਇਉਂ ਪਾਲਕੀ ਸਵਾਰ ਹੋ ਕੇ ਜੋ ਸਾਨੂੰ ਭੇਟਾਂ ਕਰਨੀਆਂ ਸਿੱਖਾਂ ਨੇ, ਇੱਥੇ ਪੰਜੋਖੜੇ ਹੀ ਕਰੋ। ਇਹ ਬਚਨ ਕਰਕੇ ਨਿਸ਼ਾਨ ਕੱਢਿਆ, ਨਿਸ਼ਾਨ ਕੱਢ ਕੇ ਮਹਾਰਾਜ ਨੇ ਕਿਹਾ ਭਾਈ ਸਾਹਿਬ ਦਾ ਨਿਸ਼ਾਨ ਹੈ, ਉਹ ਨਿਸ਼ਾਨ ਸਾਹਿਬ ਸਾਧ ਸਿੰਘ ਜੀ ਗੁਰੂ ਸਾਹਿਬ ਦੀ ਯਾਦਗਾਰ ਹੈ ਪੰਜੋਖੜੇ ਵਿੱਚ। ਇਸ ਪ੍ਰਕਾਰ ਚੌਜੀ ਪਾਤਸ਼ਾਹ ਕੌਂਤਰ ਕਰਕੇ ਪੰਜੋਖੜੇ ਤੋਂ ਜਦੋਂ ਕੁਰਖੇਤਰ ਗਏ ਹਨ, ਉੱਥੇ ਪੰਤਾਂ ਨੂੰ ਸੁਰਤੀਆਂ ਸਿਮਰਤੀਆਂ ਦੀ ਚਰਚਾ ਹੋਈ, ਫਿਰ ਦਿੱਲੀ ਪੁੱਜੇ। ਦਿੱਲੀ ਤੋਂ ਬਾਹਰ ਹੀ ਜੈ ਸਿੰਘ ਰਾਜਾ ਸਵਾਹੀ ਸੀ, ਜਿਹੜਾ ਪਰਸ਼ਰਾਮ ਵਜ਼ੀਰ ਆਇਆ ਸੀ ਨਾਲ ਲੈਣ, ਉਹਨੂੰ ਪਤਾ ਲੱਗਾ ਕਿ ਉਹ ਫਿਰ ਸਾਰੀ ਫੌਜ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਸਾਧ ਸਿੰਘ ਜੀ ਦੰਡੌਤ ਵੰਦਨਾ ਕੀਤੀ, ਸਾਰੇ ਫਾਲਮ ਕਰਕੇ ਫੌਜ ਮਾਰਨ ਨਾਲ ਜੈ ਸਿੰਘਪੁਰਾ ਸੀ, ਜਿੱਥੇ ਹੁਣ ਮਹਾਰਾਜ ਸਾਹਿਬ ਦਾ ਬੰਗਲਾ ਸਾਹਿਬ ਗੁਰਦੁਆਰਾ ਹੈ, ਇਸ ਸਥਾਨ ਵਿੱਚ ਲਿਗਿਆ। ਇੱਥੇ ਗੁਰੂ ਸਾਹਿਬ ਜੀ ਰਹੇ, ਇੱਥੇ ਰਾਣੀ ਦੀ ਪਰਖ ਕਰਨ ਵਾਸਤੇ ਗੋਲੀ ਬਣਾ ਕੇ ਵਿਖਾਤੀ ਸੀ। ਗੁਰੂ ਸਾਹਿਬ ਨੇ ਦੱਸਿਆ ਇਹ ਗੋਲੀ ਬਣ ਕੇ ਬੈਠੀ ਹੈ, ਇਹ ਚੰਗਾ ਕੰਮ ਨਹੀਂ ਕੀਤਾ, ਤੁਹਾਡੇ ਕੋਲ ਨਹੀਂ ਚੱਲੇਗੀ। ਇਹ ਬਚਨ ਕਰਨ ਤੋਂ ਉਹਨਾਂ ਨੂੰ ਰਾਜਾ ਪੈਰੀ ਪੈ ਗਿਆ। ਮਹਾਰਾਜ ਕਹਿੰਦੇ ਚੰਗਾ ਸੰਤਾਨ ਤਾਂ ਚੱਲੀ, ਤੁਹਾਡੇ ਰਾਣੀਆਂ ਹੀ ਰਾਜ ਕਰਿਆ ਕਰਨਗੀਆਂ। ਇਹ ਬਚਨ ਗੁਰੂ ਸਾਹਿਬ ਨੇ ਕਰਦਾ ਜੈਪੁਰ ਜੋ ਉਹਦੇ ਵਿੱਚ ਉਹ ਰਾਣੀਆਂ ਹੀ ਕੁਛ ਚਿਰ ਰਾਜ ਕਰਦੀਆਂ ਰਹੀਆਂ, ਅਤੇ ਜੋ ਪੁੱਤਰ ਹੋ ਜਾਂਦਾ ਰਾਜਾ ਮਰ ਜਾਇਆ ਕਰਦਾ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਰਾਂਵਾਦ ਪਰਖੀਏ, ਯੋਗ ਨਹੀਂ ਤੁਸੀਂ ਕੀਤਾ ਸਾਡੀ, ਇਹ ਬਚਨ ਕੀਤੇ ਸਨ। ਫਿਰ ਔਰੰਗਜ਼ੇਬ ਨੂੰ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨੇ ਚਾਹੇ, ਮਹਾਰਾਜ ਸਾਹਿਬ ਸੰਦੇਹੇ ਲੋਕ ਹੋ ਗਏ ਸਨ ਬਾਲਾ ਸਾਹਿਬ ਵਿੱਚ। ਇਹ ਜਿਨ੍ਹਾਂ ਦੇ ਕੌਂਤਕ ਹਨ ਸਾਧ ਸੰਗਤ ਜੀ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅੱਜ ਅਵਤਾਰ ਧਾਰਨ ਦਾ ਗੁਰਪੁਰਬ ਹੈ, ਸਭ ਸੰਗਤਾਂ ਨੂੰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।